Ek Oankar Satnam Kartapurakh Nirbhau Nirvair Akalmurit Ajani Saipam Gurprasad Jap Adisach Jugadisach ਫਰੀਦ ਸਾਹਿਬ ਇੱਕ ਪਿੰਡ ਵਿੱਚੋਂ ਦੀ ਗੁਜ਼ਰ ਰਹੇ ਸਨ ਅਤੇ ਮਦਰੱਸੇ ਦੇ ਕੋਲੋਂ ਦੀ ਲੰਘੇ ਜਿੱਥੇ ਬੱਚੇ ਪੜ੍ਹ ਰਹੇ ਸਨ ਅਤੇ ਉਹਨਾਂ ਦਾ ਪੀਰੀਅਡ ਖਤਮ ਹੋਇਆ ਅਤੇ ਘੜਿਆਲ ਵਜਾਇਆ ਗਿਆ ਘੰਟੀ ਅਤੇ ਉਹਦੀ ਬਹੁਤ ਜਦੋਂ ਘੈਂਟੀ ਅਤੇ ਘੜਿਆਲ 'ਤੇ ਸੱਟ ਮਾਰੀ ਅਤੇ ਉਹ ਬਹੁਤ ਉੱਚੀ ਉੱਚੀ ਉਸ ਵਿੱਚੋਂ ਆਵਾਜ਼ ਨਿਕਲੀ ਅਤੇ ਫਕੀਰੀ ਨਜ਼ਰ ਹਰ ਇੱਕ ਚੀਜ਼ ਨੂੰ ਸੱਚ ਦੀ ਨਜ਼ਰ ਫਕੀਰੀ ਨਜ਼ਰ ਤੋਂ ਭਾਵ ਹੀ ਹੁੰਦਾ ਹੈ ਸੱਚ ਦੀ ਨਜ਼ਰ ਸੋ ਫਕੀਰੀ ਨਜ਼ਰ ਦੁਨਿਆਵੀ ਨਜ਼ਰ ਵਾਂਗੂ ਨਹੀਂ ਹੁੰਦੀ ਫਰੀਦ ਸਾਹਿਬ ਦੇ ਫਕੀਰੀ ਨਜ਼ਰ ਨੇ ਸੋਚਿਆ ਕਿ ਘੜਿਆਲ ਨੇ ਇੰਨਾ ਰੌਲਾ ਕਿਉਂ ਪਾਇਆ ਆਪਣੀ ਕੁੱਲੀ ਵਿੱਚ ਚਲੇ ਗਏ ਜਾ ਕੇ ਪਰਮੇਸ਼ੁਰ ਜੀ ਨਾਲ ਲਿਵ ਲਾਈ ਉਹਨਾਂ ਦੇ ਦਰ 'ਤੇ ਜਾ ਕੇ ਜਦੋਂ ਦੇਖਿਆ ਤਾਂ ਉੱਥੋਂ ਸਭ ਕੁਛ ਸੱਚ ਸੱਚ ਦਿਸਦਾ ਹੈ ਕਿ ਸੱਚ ਕੀ ਹੈ ਝੂਠ ਕੀ ਹੈ ਆਹ ਕੰਮ ਹੋਇਆ ਅਤੇ ਕਿਉਂ ਹੋਇਆ ਕਿਸ ਤਰ੍ਹਾਂ ਹੋਇਆ ਅਤੇ ਪਰਮੇਸ਼ੁਰ ਜੀ ਦੇ ਦਰ 'ਤੇ ਬੈਠ ਕੇ ਦਰ ਦਰਵਾਜ਼ੇ ਜਾ ਕੇ ਕਿਉਂ ਡਿੱਠੋ ਘੜਿਆਲ ਕਿ ਉਸ ਪਤਾ ਕੀਤਾ ਕਿ ਇਸ ਘੜਿਆਲ ਨੇ ਇੰਨਾ ਰੌਲਾ ਕਿਉਂ ਪਾਇਆ ਉਹਦੇ 'ਤੇ ਜਦੋਂ ਸੱਟ ਮਾਰੀ ਸੀ ਤਾਂ ਉਹਨੇ ਇੰਨਾ ਰੌਲਾ ਕਿਉਂ ਪਾਇਆ ਅਤੇ ਫਿਰ ਪਤਾ ਲੱਗਾ ਕਿ ਰੌਲਾ ਇਸ ਲਈ ਪਾਇਆ ਉਸਨੇ ਕਿ ਉਹਦੇ ਅੰਦਰ ਹੰਕਾਰ ਸੀ ਹੋਰ ਕੋਈ ਉਹਦਾ ਗੁਨਾਹ ਨਹੀਂ ਸਿਰਫ ਹੰਕਾਰ ਸੀ ਅਤੇ ਉਸਨੂੰ ਜਦੋਂ ਮਾਰਿਆ ਗਿਆ ਤਾਂ ਉਸਨੇ ਅੱਗੋਂ ਬਹੁਤ ਰੌਲਾ ਪਾਇਆ ਕਿ ਤੂੰ ਕੌਣ ਹੈ ਮੈਨੂੰ ਮਾਰਨ ਵਾਲਾ ਤਾਂ ਬਹੁਤ ਅਤੇ ਫਰੀਦ ਸਾਹਿਬ ਕਹਿੰਦੇ ਕਿ ਇਸ ਘੜਿਆਲ ਦੇ ਦਾ ਕੋਈ ਗੁਨਾਹ ਨਹੀਂ ਸੀ ਇਹਨੇ ਕੋਈ ਹੋਰ ਪਾਪ ਨਹੀਂ ਕੀਤਾ ਸੀ ਕਿਸੇ ਨੂੰ ਦੁਖਾਇਆ ਨਹੀਂ ਸੀ ਕਿਸੇ ਦਾ ਕੋਈ ਹੱਕ ਨਹੀਂ ਮਾਰਿਆ ਸੀ ਕੋਈ ਵੀ ਗੁਨਾਹ ਪਾਪ ਨਹੀਂ ਕੀਤਾ ਸੀ ਸਿਰਫ ਇਹਦਾ ਇੰਨਾ ਹੀ ਗੁਨਾਹ ਸੀ ਕਿ ਇਹਦੇ ਵਿੱਚ ਹੰਕਾਰ ਸੀ ਅਤੇ ਹੰਕਾਰ ਹੋਣ ਕਰਕੇ ਇਹਨੂੰ ਕੁੱਟ ਪੈਂਦੀ ਹੈ ਜਿਹਦੇ ਵਿੱਚ ਹੰਕਾਰ ਨਾ ਹੋਵੇ, ਇਹ ਅੱਗੋਂ ਬੋਲੇ ਹੀ ਨਾ, ਅਤੇ ਇਹਨੂੰ ਕੌਣ ਘੰਟੀਆਂ ਮਾਰਨ ਵਾਲਾ ਹੈ? ਇਹ ਅੱਗੋਂ ਬੋਲਦਾ ਹੈ ਤਾਂ ਹੀ ਇਹਨੂੰ ਕੁੱਟ ਪੈਂਦੀ। ਇਹ ਅੱਗੋਂ ਬੋਲਦਾ ਹੈ ਤਾਂ ਹੀ ਕੁੱਟ ਪੈਂਦੀ, ਅਤੇ ਜੇ ਬੋਲੇ ਹੀ ਨਾ ਅੱਗੋਂ ਤਾਂ ਫਿਰ ਕੁੱਟ ਪੈ ਹੀ ਨਹੀਂ ਸਕਦੀ। ਅਤੇ ਫਰੀਦ ਸਾਹਿਬ ਕਹਿੰਦੇ ਕਿਸ ਵਿਚਾਰੇ ਦਾ ਤਾਂ ਇੰਨਾ ਹੀ ਕਸੂਰ ਕਿ ਕੁੱਟ ਪੈਣ 'ਤੇ ਬੋਲਦਾ ਹੈ, ਇਹਦੇ ਵਿੱਚ ਥੋੜ੍ਹਾ ਹੰਕਾਰ ਹੈ ਬਸ, ਹੋਰ ਕੋਈ ਦੋਸ਼ ਨਹੀਂ ਹੈ, ਕੋਈ ਪਾਪ ਇਸਨੇ ਨਹੀਂ ਕਮਾਇਆ ਹੋਇਆ, ਨਿਰਦੋਸ਼ਾ ਹੈ। ਅਤੇ ਜੇ ਨਿਰਦੋਸ਼ਿਆਂ ਨੂੰ ਇੰਨੀ ਕੁੱਟ ਪੈਂਦੀ ਹੈ ਤਾਂ ਫਿਰ ਹਮ ਦੋਸ਼ਾਂ ਕਾ ਕਿਆ ਹਾਲ, ਸਾਡਾ ਕੀ ਹਾਲ ਹੈ, ਸਾਡਾ ਕੀ ਹਾਲ ਹੋ। ਫਰੀਦਾ ਦਰ ਦਰਵਾਜੇ ਜਾਏ ਕੈ, ਕਿਉਂ ਡਿੱਠੋ ਘੜਿਆਲ। ਫਰੀਦਾ ਦਰ ਦਰਵਾਜੇ ਜਾਏ ਕੈ, ਕਿਉਂ ਡਿੱਠੋ ਘੜਿਆਲ। ਇਹ ਨਿਰਦੋਸ਼ਾਂ ਮਾਰੀਏ ਹਮ ਦੋਸ਼ਾਂ ਕਾ ਕਿਆ ਹਾਲ। ਇਹ ਨਿਰਦੋਸ਼ਾਂ ਮਾਰੀਏ ਹਮ ਦੋਸ਼ਾਂ ਕਾ ਕਿਆ ਹਾਲ। ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਕਿ ਜਿੰਨਾ ਚਿਰ ਤੇਰੇ ਵਿੱਚ ਹੰਕਾਰ ਹੈ, ਜਿੰਨਾ ਚਿਰ ਤੇਰੇ ਵਿੱਚ ਹੰਕਾਰ ਹੈ ਤੈਨੂੰ ਕੁੱਟ ਪੈਣੀ ਹੈ, ਭਾਵੇਂ ਤੂੰ ਕਿਸੇ ਜੂਨ ਵਿੱਚ ਵੀ ਹੋਵੇਂ। ਉਹ ਘੜਿਆਲ ਵਿਚਾਰਾ ਮੈਟਲ ਦੀ ਜੂਨ ਵਿੱਚ ਹੈ, ਧਾਤ ਦੀ ਜੂਨ ਵਿੱਚ, ਅਤੇ ਉੱਥੇ ਵੀ ਉਸਨੂੰ ਕੁੱਟ ਪੈ ਰਹੀ ਹੈ ਕਿਉਂਕਿ ਉਸ ਵਿੱਚ ਹੰਕਾਰ ਹੈ। ਅਤੇ ਕਹਿੰਦੇ ਕਿ ਹੰਕਾਰ ਨਹੀਂ, ਆਪਣੇ ਅੰਦਰ ਰਹਿਣ ਹੀ ਨਹੀਂ ਦੇਣਾ, ਇਸ ਦਾ ਨਾਮ ਨਿਸ਼ਾਨ ਹੀ ਨਹੀਂ ਰਹਿਣ ਦੇਣਾ, ਫਿਰ ਆਪਾਂ ਨੂੰ ਕੋਈ ਦੁਖੀ ਕਰ ਹੀ ਨਹੀਂ ਸਕ। ਜੇ ਘੜਿਆਲ ਅੱਗੋਂ ਬੋਲਦਾ ਹੀ ਨਾ ਕੁੱਟ ਪੈਣ 'ਤੇ, ਤਾਂ ਉਹਨੂੰ ਕਿਸੇ ਨੇ ਨਹੀਂ ਕੁੱਟਣਾ ਸੀ ਹੋਰ। ਅਤੇ ਨਿਰਦੋਸ਼ਿਆਂ ਨੂੰ ਵੀ ਮਹਾਰਾਜ ਜੀ ਕਹਿੰਦੇ ਹੋਰ ਕੋਈ ਵੀ ਗੁਨਾਹ ਨਾ ਹੋਵੇ, ਕੋਈ ਗੁਨਾਹ ਨਾ ਕੀਤਾ ਹੋਵੇ ਸਾਰੀ ਜ਼ਿੰਦਗੀ, ਜਿਹੜਾ ਕਿ ਬਹੁਤ ਕਠਿਨ ਹੈ ਕਿ ਕਿਸੇ ਪ੍ਰਾਣੀ ਕੋਲੋਂ ਕਦੀ ਸਾਰੇ ਜੀਵਨ ਗੁਨਾਹ ਹੀ ਨਾ ਹੋਵੇ। ਪਰ ਮਹਾਰਾਜ ਜੀ ਕਹਿੰਦੇ ਕਦੀ ਕੋਈ ਇਸ ਤਰ੍ਹਾਂ ਦਾ ਪ੍ਰਾਣੀ ਹੋ ਗੁਜ਼ਰਿਆ ਵੀ ਹੋਵੇ, ਕੋਈ ਪਾਪ ਕੋਈ ਗੁਨਾਹ ਨਾ ਉਸ ਪਾਸੋਂ ਹੋਇਆ ਹੋਵੇ, ਅਤੇ ਜੇ ਉਸ ਪਾ ਉਹਦੇ ਵਿੱਚ ਹੰਕਾਰ ਹੈ ਤਾਂ ਉਹਨੂੰ ਫਿਰ ਵੀ ਕੁੱਟ ਪੈਗੀ, ਉਹਨੂੰ ਫਿਰ ਵੀ ਸਜ਼ਾ ਮਿਲੇਗੀ। ਅਤੇ ਦੂਸਰੀਆਂ ਜੂਨਾਂ ਵਿੱਚ ਜਾਣਾ ਇਹੀ ਸਜ਼ਾਵਾਂ, ਇਹੀ ਸਜ਼ਾਵਾਂ ਦੂਸਰੀਆਂ ਜੂਨਾਂ ਵਿੱਚ ਜਾਣਾ। ਸੱਪ ਦੀ ਜੂਨ ਕਿਸੇ ਨੂੰ ਪਾ ਦੇਵੇ ਕਿੰਨੀ ਸਜ਼ਾ ਹੈ ਕਿ ਸੱਪ ਡਰਿਆ ਡਰਿਆ ਹਰ ਵਕਤ ਇੰਨਾ ਡਰਿਆ ਰਹਿੰਦਾ ਹੈ ਕਿ ਉਸ ਡਰ ਦੇ ਕਾਰਨ ਹੀ ਉਹਦੇ ਅੰਦਰ ਜ਼ਹਿਰ ਪੈਦਾ ਹੋ ਜਾਂਦਾ। ਜਿਹੜਾ ਪ੍ਰਾਣੀ, ਜਿਸ ਪ੍ਰਾਣੀ ਦੇ ਅੰਦਰ ਡਰ ਔਰ ਕ੍ਰੋਧ ਹੋਵੇ ਉਹਦੇ ਅੰਦਰ ਜ਼ਹਿਰ ਪੈਦਾ ਹੁੰਦਾ, ਅਤੇ ਸੱਪ ਦੇ ਅੰਦਰ ਡਰ ਔਰ ਕ੍ਰੋਧ ਹੁੰਦਾ ਅਤੇ ਉਹਦੇ ਅੰਦਰ ਜ਼ਹਿਰ ਪੈਦਾ। ਹੰਕਾਰ ਨੂੰ ਮਹਾਰਾਜ ਜੀ ਕਹਿੰਦੇ ਮਾਰ ਇਹ ਨਿਰਦੋਸਾ ਮਾਰੀਐ ਹਮ ਦੋਸਾਂ ਕਾ ਕਿਆ ਹਾਲ ਸਾਡੇ ਕੋਲੋਂ ਤੇ ਹੋਰ ਵੀ ਪਾਪ ਹੋਏ ਹੋਏ ਹਨ ਇਕੱਲਾ ਹੰਕਾਰ ਹੀ ਨਹੀਂ ਹੈ ਹੋਰ ਵੀ ਪਾਪ ਹੋਏ ਹੋਏ ਅਸੀਂ ਤਾਂ ਦੋਸ਼ੀ ਹਾਂ ਇਹ ਨਿਰਦੋਸਾ ਮਾਰੀਐ ਹਮ ਦੋਸਾਂ ਕਾ ਕਿਆ ਹਾਲ ਇਹ ਨਿਰਦੋਸਾ ਮਾਰੀਐ ਹਮ ਦੋਸਾਂ ਕਾ ਕਿਆ ਹਾਲ ਇਕਾਗਰ ਕਰਨੀ ਹੋਰ ਸਾਖੀਆਂ ਜੋ ਮਹਾਰਾਜ ਜੀ ਹੋ ਰਹੀ ਹੁਣ ਇਸ ਉਦਾਸੀ ਵਿੱਚ ਵਾਪਸੀ ਆਉਂਦੇ ਹਨ ਆਤਮਿਕ ਮੰਡਲ 'ਚੋਂ ਫਿਰ ਅਸਾਮ ਵਿੱਚ ਆਪਾਂ ਦੇਖਿਆ ਕਿ ਉਹਨਾਂ ਨੇ ਕੀ ਉਪਦੇਸ਼ ਦਿੱਤਾ ਫਿਰ ਉਸ ਤੋਂ ਬਾਅਦ ਨੇਪਾਲ ਵਿੱਚ ਫਿਰ ਸਿੱਕਮ ਫਿਰ ਭੂਟਾਨ ਫਿਰ ਚੀਨ ਫਿਰ ਸ਼ਿਮਲੇ ਫਿਰ ਲੱਦਾਖ ਸ਼ਿਮਲੇ ਤੋਂ ਲੱਦਾਖ ਨੂੰ ਸ਼ਿਮਲੇ ਤੋਂ ਲੈ ਕੇ ਲੱਦਾਖ ਤੱਕ ਦਾ ਜੋ ਇਲਾਕਾ ਹੈ ਇਸ ਇਲਾਕੇ ਨੂੰ ਰਮਕ ਖੰਡ ਆਖਦੇ ਅਤੇ ਮਹਾਰਾਜ ਜੀ ਉਸ ਕੱਲ੍ਹ ਜੋ ਸ਼ਿਮਲੇ ਵਿੱਚ ਆਪਾਂ ਕੌਤਕ ਦੇਖਿਆ ਸੀ ਹੋਇਆ ਜੇ ਜੇ ਆਪਾਂ ਗੌਰ ਨਾਲ ਦੇਖੀਏ ਅਤੇ ਜੇ ਆਪਾਂ ਗੌਰ ਨਾਲ ਨਹੀਂ ਦੇਖ ਰਹੇ ਮਹਾਰਾਜ ਜੀ ਹੋਰਾਂ ਦੇ ਕੌਤਕ ਤਾਂ ਇਹ ਠੀਕ ਨਹੀਂ ਆਪਣੇ ਲਈ ਆਪਾਂ ਨੂੰ ਇੰਨੇ ਗੌਰ ਨਾਲ ਇਹ ਸਾਖੀਆਂ ਕਰਨੀਆਂ ਸੁਣਨੀਆਂ ਚਾਹੀਦੀਆਂ ਕਿ ਆਪਾਂ ਉਸ ਜਗ੍ਹਾ 'ਤੇ ਖਲੋਤੇ ਹੋਈਏ ਸਾਕਸ਼ਾਤ ਦੇਖਦੇ ਹੋਈਏ ਅਤੇ ਜੇ ਗੌਰ ਨਾਲ ਦੇਖਦੇ ਹਾਂ ਤਾਂ ਕਿੱਡੀ ਹੈਰਾਨੀਜਨਕ ਕਿ ਜਿਨ੍ਹਾਂ ਦੇਵੀਆਂ ਦੇਵਤਿਆਂ ਨੂੰ ਅੱਜ ਵੀ ਕਰੋੜਾਂ ਲੋਕ ਪੂਜ ਰਹੇ ਹਨ ਉਹਨਾਂ ਲਈ ਬਲੀਆਂ ਦਿੱਤੀਆਂ ਜਾਂਦੀਆਂ ਹਨ ਉਹ ਦੇਵੀ ਦੇਵਤੇ ਆ ਕੇ ਮਹਾਰਾਜ ਜੀ ਹੋਰਾਂ ਦੇ ਚਰਨਾਂ 'ਤੇ ਡਿੱਗਦੇ ਹਨ ਅਤੇ ਐਸੇ ਮਹਾਰਾਜ ਜੀ ਦੇ ਘਰ ਆਪਣਾ ਜਨਮ ਹੋਇਆ ਅਤੇ ਇਹੋ ਜਿਹਾ ਮਹਾਰਾਜ ਜੀ ਦੀ ਉਪਾਸ਼ਨਾ ਦਾ ਅਵਸਰ ਆਪਾਂ ਨੂੰ ਮਿਲਿਆ ਹੁਣ ਸ਼ਿਮਲੇ ਤੋਂ ਲੱਦਾਖ ਇਸ ਖੰਡ ਵਿੱਚ ਜਾਂਦੇ ਹਨ ਅਤੇ ਨਗਰ ਦੇ ਬਾਹਰ ਜਾ ਕੇ ਬੈਠ ਜਾਂਦੇ ਹਨ ਜਿਉਂ ਜਿਉਂ ਨਗਰ ਨਿਵਾਸੀਆਂ ਨੂੰ ਪਤਾ ਲੱਗਦਾ ਹੈ ਕਿ ਕੋਈ ਸੰਤ ਆਇਆ ਹੈ ਅਤੇ ਸੰਤ ਵੀ ਬੜੇ ਤੇਜ਼ ਵਾਲਾ ਹੈ ਨਾਲ ਉਸਦੇ ਦੋ ਸਾਥੀ ਹਨ ਅਤੇ ਨਗਰ ਵਾਲੇ ਦਰਸ਼ਨਾਂ ਨੂੰ ਆਉਂਦੇ ਹਨ ਮੱਥਾ ਟੇਕ ਕੇ ਬੈਠਦੇ ਹਨ ਅਤੇ ਆਖਦੇ ਹਨ ਸੰਤ ਜੀ ਸਾਨੂੰ ਤੁਸੀਂ ਪੂਰਨ ਮਹਾਤਮਾ ਲੱਗਦੇ ਹੋ ਸਾਡਾ ਦਿਲ ਕਰਦਾ ਹੈ ਤੁਹਾਨੂੰ ਆਪਣਾ ਗੁਰੂ ਧਾਰਨ ਕਰ ਲਈਏ ਅਤੇ ਸਾਨੂੰ ਉਪਦੇਸ਼ ਦਿਓ ਇਹ ਇਲਾਕਾ ਜੰਗਲੀ ਇਲਾਕਾ ਹੈ ਸਾਰਾ ਪਹਾੜਾਂ ਦਾ ਸ਼ਹਿਰ ਕਿਤੇ ਕਿਤੇ ਹਨ ਜਾਨਵਰ ਹੀ ਜਾਨਵਰ ਹਰ ਜਗ੍ਹਾ ਜੰਗਲੀ ਜਾਨਵਰ ਹਨ ਅਤੇ ਇਸ ਲਈ ਮਹਾਰਾਜ ਜੀ ਉਹਨਾਂ ਨੂੰ ਜਾਨਵਰਾਂ ਦੀ ਉਦਾਹਰਣ ਦੇ ਕੇ ਉਪਦੇਸ਼ ਦਿੰਦੇ ਕਹਿੰਦੇ ਕਿ ਭਾਈ ਦੋ ਤਰ੍ਹਾਂ ਦੇ ਤਰੀਕਿਆਂ ਨਾਲ ਮਨੁੱਖਾ ਜੀਵਨ ਜੀਆ ਜਾ ਸਕਦਾ ਹੈ एक मनमुख बन के ते एक गुरमुख बन के। कुकर दी बिरती रखन वाले प्राणी मनमुख हुंदे, कुकर आख दे डॉग नू। कुकर दी बिरती रखन वाले प्राणी महाराज जी कहंदे मनमुख हुंदे, कि कुकर नू जे डंडा मारो ते वो ये नहीं देखता कि डंडा किसने मारिया है। वो डंडे डंडा जड़ा उसनू वज्जा है उस ते गुस्सा करता है, ते डंडे नू मूँह नाल फड़ लेंदा है, ते फिर उसनू दंदा नाल चेथदा है, पांदा तोड़दा है। उसने अपने मन विच्चों देखिया ते उसनू ठीक नहीं दिसिया, उसनू दिसिया कि डंडा वज्जा है, उसनू ये दिसिया ही नहीं डंडा मारिया किन्ने। ते जिसने डंडा मारिया सी उसनू कुकर पछांदा ही नहीं, ते जेड़ा डंडा सी उसनू फड़ लेंदा है उसते क्रोध करदा। ये लोग मनमुख ही हुंदे। ते प्राणी नू शेर वाली बिरती तारनी चाहिदी है। शेर वाली बिरती वाला प्राणी गुरमुख हुंदा है। शेर उपर जे हमला करो किसे शास्त्र नाल, ते शेर उस शास्त्र नू नहीं पैंदा, हमले करन वाले प्राणी ते हमला करदा है। कुत्ता उस शास्त्र नू फड़ लेंदा है। शेर उस शास्त्र देखदा है कि शास्त्र दा कोई गुनाह नहीं है, शास्त्र जेड़ा वर्त रहा है उसका गुनाह है, वो मेरा दुश्मन है। तो शेर उस प्राणी ते हमला करता है। तो इस तरह जदों आपां नूं दुख सुख आउंदे हन, तो जे आपां देखिए कि किसी प्राणी ने दुख सुख दिते हन, तो फिर अपनी बिरती कुकर वाली है। पर दुख सुख सारे परमेश्वर जी तो आते हैं, ते परमेश्वर जी उपर ही बिरती रखनी चाहिए है। इस तरह करन नाल शेर बिरती हुंदी, ते शेर बिरती वाला प्राणी गुरमुख हो जाता, क्योंकि उहदी बिरती हर वक्त परमेश्वर जी ते रहिंदी, ते वो एक दिन हौली हौली गुरमुख हो जाता। ते तुसी सतनाम शब्द का अभ्यास करिया करो, लिव ला के पिछली रात जाग के लिव ला के सिमरन करिया करो, ते नाम दे सिमरन नाल अपने हंकार दा खात्मा हुंदा है। ते हंकार दा करके ही अपने अंदर सारियां वासनावां हन, ते ज्यों ही हंकार मुकदा है त्यों ही सारियां वासनावां खत्म हो जाता। ते प्राणी नू परमेश्वर जी अनुभव होने लगते। ते तुसें शेर वाली बिरती रखनी, नाम दा सिमरन करना, सत्संगत करया करो, दूसरों के दर्द वंडाया करो, दूसरे नू सुख दिया करो। सत दिन महाराज जी इस इलाके विच रहे, ते फिर उन संतां ने चरण पौल छक के सिखी धारण की, ते महाराज जी उन्होंने प्यार दे के अगे आ जाते हैं। हुण शिमले तो लद्दाख, तो शिमले तो जम्मू, जम्मू उस वेले पंजाब विच सी, ते पंजाब पहाड़ां तो शुरू हो के जित्थों पंजाब शुरू हुंदा सी, ते इस इलाके नूं परत खंड कहा जांदा सी। परत खंड ये नौ खंड सन पहाड़ां नाल लगदे, पंजाब भी पहाड़ां नाल लगदा सी। ते हुण महाराज जी इस नामे खंड विच आउंदे हन, बाले ते मर्दाने नूं नाल लै के जम्मू शहर विच आन उतरदे। ਸ਼ਹਿਰ ਤੋਂ ਥੋੜ੍ਹਾ ਬਾਹਰ ਮਹਾਰਾਜ ਜੀ ਆਸਣ ਲਾ ਕੇ ਬੈਠ ਜਾਂਦੇ। ਦੋ ਦਿਨ ਬੈਠਿਆਂ ਨੂੰ ਹੋ ਗਏ। ਮਹਾਰਾਜ ਜੀ ਹੋਰਾਂ ਨੇ ਬਾਲੇ ਅਤੇ ਮਰਦਾਨੇ ਨੂੰ ਦੱਸਿਆ ਕਿ ਇੱਥੇ ਇੱਕ ਰਿਸ਼ ਬਿਰਤੀ ਵਾਲਾ ਪ੍ਰਾਣੀ ਹੁੰਦਾ ਸੀ, ਉਸਦਾ ਨਾਮ ਜਾਮਵੰਤ ਸੀ, ਅਤੇ ਉਹ ਇੱਥੇ ਇੱਕ ਗੁਫਾ ਵਿੱਚ ਰਹਿੰਦਾ ਹੁੰਦਾ ਸੀ। ਉਹ ਗੁਫਾ ਅੱਜ ਵੀ ਤਵੀ ਨਦੀ, ਜੰਮੂ ਵਿੱਚ ਇੱਕ ਨਦੀ ਵਗਦੀ ਹੈ ਜਿਸ ਦਾ ਨਾਂ ਤਵੀ ਨਦੀ ਹੈ। ਤਵੀ ਨਦੀ ਦੇ ਉੱਪਰ ਰਾਜੇ ਦੇ ਮਹਿਲ ਹਨ, ਅਤੇ ਰਾਜੇ ਦੇ ਮਹਿਲਾਂ ਦੇ ਪਿੱਛੇ ਨਦੀ ਉੱਪਰ ਇਸ ਰਾਜ ਜਾਮਵੰਤ ਦੀ ਗੁਫਾ ਅੱਜ ਵੀ ਹੈ, ਜਿਸ ਨੂੰ ਜਾਮਵੰਤ ਦੀ ਗੁਫਾ ਕਿਹਾ ਜਾਂਦਾ ਹੈ। ਅਤੇ ਮਹਾਰਾਜ ਜੀ ਹੋਰਾਂ ਦੱਸਿਆ ਬਾਲੇ ਮਰਦਾਨੇ ਨੂੰ ਕਿ ਜਾਮਵੰਤ ਨਾਂ ਦਾ ਪ੍ਰਾਣੀ ਇੱਥੇ ਇੱਕ ਗੁਫਾ ਵਿੱਚ ਰਹਿੰਦਾ ਹੁੰਦਾ ਸੀ, ਅਤੇ ਇਸ ਦੀ ਬਹੁਤ ਲੰਮੀ ਉਮਰ ਸੀ। ਤ੍ਰੇਤੇ ਯੁੱਗ ਵਿੱਚ ਜਦੋਂ ਰਾਮਚੰਦਰ ਜੀ ਦਾ ਰਾਜ ਸੀ, ਅਤੇ ਉਹਨਾਂ ਨੇ ਜਦੋਂ ਲੰਕਾ ਵਿੱਚ ਜਾ ਕੇ ਰਾਵਣ ਨਾਲ ਯੁੱਧ ਕੀਤਾ ਸੀਤਾ ਨੂੰ ਛਡਾਉਣ ਲਈ, ਅਤੇ ਇਹ ਜਾਮਵੰਤ ਵੀ ਰਾਮਚੰਦਰ ਜੀ ਦੇ ਨਾਲ ਗਿਆ। ਇਸਨੇ ਬਹੁਤ ਬਹਾਦਰੀ ਨਾਲ ਯੁੱਧ ਕੀਤਾ, ਬਹੁਤ ਰਾਵਣ ਦੀ ਬਹੁਤ ਸੈਨਾ ਇਸਨੇ ਮਾਰ ਦਿੱਤੀ, ਅਤੇ ਇਸ ਦਾ ਅਤੇ ਰਾਮਚੰਦਰ ਜੀ ਦਾ ਬਹੁਤ ਪ੍ਰੇਮ ਸੀ। ਫਿਰ ਰਾਮਚੰਦਰ ਜੀ ਤੋਂ ਬਾਅਦ ਕ੍ਰਿਸ਼ਨ ਜੀ ਆਏ, ਅਤੇ ਕ੍ਰਿਸ਼ਨ ਜੀ ਦੁਆਰਕਾ ਵਿੱਚ ਰਹਿੰਦੇ ਸਨ, ਕਿਉਂਕਿ ਸਾਰੇ ਹਿੰਦੁਸਤਾਨ ਵਿੱਚ ਉਹਨਾਂ ਦਾ ਰਾਜ ਸੀ, ਉਹ ਗੁਰੂ ਸਨ। ਅਤੇ ਇੱਕ ਜਦੋਂ ਉਹਨਾਂ ਨੇ ਇੱਧਰ ਪੰਜਾਬ ਵੱਲ ਦਾ ਫੇਰਾ ਕੀਤਾ ਅਤੇ ਜੰਮੂ ਆਏ, ਇਸ ਜਗ੍ਹਾ 'ਤੇ ਆਏ ਜਿੱਥੇ ਇਹ ਜਾਮਵੰਤ ਰਹਿੰਦਾ ਸੀ। ਅਤੇ ਜਾਮਵੰਤ ਕਿਸੇ ਹੋਰ ਨੂੰ ਮੰਨਦਾ ਨਹੀਂ ਸੀ, ਉਹ ਕ੍ਰਿਸ਼ਨ ਜੀ ਨੂੰ ਵੀ ਨਹੀਂ ਮੰਨਦਾ ਸੀ, ਆਖਦਾ ਸੀ ਕਿ ਰਾਜ ਮੇਰਾ ਹੈ ਰਾਮਚੰਦਰ ਤੋਂ ਬਾਅਦ। ਫਿਰ ਜਾਮਵੰਤ ਔਰ ਕ੍ਰਿਸ਼ਨ ਜੀ ਦੇ ਵਿੱਚ ਯੁੱਧ ਹੋਇਆ, ਦੋਹਾਂ ਨੇ ਜਿਸ ਤਰ੍ਹਾਂ ਘੋਲ ਕਰੀਦਾ ਹੈ ਇਸ ਤਰ੍ਹਾਂ ਘੁਲਦੇ ਰਹੇ। 28 ਦਿਨ ਘੋਲ ਹੁੰਦਾ ਰਿਹਾ, ਕੋਈ ਜਿੱਤਿਆ ਨਾ ਕੋਈ ਹਰਿਆ ਨਾ। ਫਿਰ ਕ੍ਰਿਸ਼ਨ ਜੀ ਨੇ ਦੇਖਿਆ ਕਿ ਇਸ ਨੂੰ ਹਰਾਉਣਾ ਬਹੁਤ ਮੁਸ਼ਕਲ ਹੈ, ਅਤੇ ਕ੍ਰਿਸ਼ਨ ਜੀ ਨੇ ਰਾਮਚੰਦਰ ਦਾ ਸਰੂਪ ਧਾਰਨ ਕਰ ਲਿਆ। ਅਤੇ ਜਾਮਵੰਤ ਨੇ ਜਿਉਂ ਹੀ ਆਪਣੇ ਸਾਹਮਣੇ ਰਾਮਚੰਦਰ ਨੂੰ ਡਿੱਠਾ, ਤਾਂ ਚਰਨਾਂ 'ਤੇ ਡਿੱਗ ਪਿਆ ਅਤੇ ਆਪਣੀ ਪੁੱਲ ਬਖਸ਼ਾਈ, ਅਤੇ ਆਪਣੀ ਬੇਟੀ ਜਾਮਵੰਤੀ ਦੀ ਸ਼ਾਦੀ ਕ੍ਰਿਸ਼ਨ ਜੀ ਨਾਲ ਕਰ ਦਿੱਤੀ। ਅਤੇ ਕ੍ਰਿਸ਼ਨ ਜੀ ਉੱਥੋਂ ਜਾਮਵੰਤੀ ਨੂੰ ਲੈ ਕੇ ਦੁਆਰਕਾ ਆ ਗਏ, ਅਤੇ ਬਾਅਦ ਵਿੱਚ ਇਸ ਸ਼ਹਿਰ ਦਾ ਨਾਂ ਜਾਮਵੰਤ ਤੋਂ ਜੰਮੂ ਪੈ ਗਿਆ। ਇਹ ਕਥਾ ਮਹਾਰਾਜ ਜੀ ਹੋਰਾਂ ਨੇ ਦੱਸੀ ਬਾਲੇ ਮਰਦਾਨੇ ਨੂੰ। ਦੋ ਦਿਨ ਹੋ ਗਏ ਬੈਠਿਆਂ ਨੂੰ, ਬਹੁਤ ਸੰਗਤਾਂ ਆ ਕੇ ਦਰਸ਼ਨ ਕਰਕੇ ਗਈਆਂ ਹਨ, ਅਤੇ ਜਾ ਕੇ ਕਈਆਂ ਨੇ ਰਾਜੇ ਨੂੰ ਦੱਸਿਆ ਕਿ ਰਾਜਾ ਜੀ, ਆਪਣੇ ਸ਼ਹਿਰ ਦੇ ਬਾਹਰ ਬਾਹਰ ਤਿੰਨ ਇੱਕ ਸੰਤ ਹਨ, ਹਨ ਤਾਂ ਤਿੰਨੇ ਹੀ ਸੰਤ, ਪਰ ਉਹਨਾਂ ਵਿੱਚੋਂ ਇੱਕ ਤਾਂ ਡਾਢੇ ਤੇਜ਼ ਵਾਲਾ ਹੈ, ਉਸਦਾ ਤੇਜ਼ ਤਾਂ ਚੱਲਿਆ ਹੀ ਨਹੀਂ ਜਾਂਦਾ, ਤੁਸੀਂ ਵੀ ਜਾ ਕੇ ਦਰਸ਼ਨ ਕਰੋ। ਰਾਜਾ ਬਹੁਤ ਸਾਰੇ ਪਦਾਰਥ ਲੈ ਕੇ ਨੰਗੇ ਪੈਰੀਂ ਆਇਆ, ਪਦਾਰਥ ਭੇਟਾ ਕਰਕੇ ਮੱਥਾ ਟੇਕਿਆ, ਅਤੇ ਕਹਿਣ ਲੱਗਾ ਜੀ, ਮੈਂ ਅੱਜ ਤੋਂ ਤੁਹਾਨੂੰ ਆਪਣਾ ਗੁਰੂ ਮੰਨਦਾ ਹਾਂ, ਤੁਹਾਡੇ ਦਰਸ਼ਨ ਕਰਕੇ ਮੇਰਾ ਮਨ ਠਰ ਗਿਆ ਹੈ, ਅਤੇ ਮੈਨੂੰ ਆਪਣਾ ਦਾਸ ਜਾਣ ਕੇ ਉਪਦੇਸ਼ ਦਿਓ। महाराज जी कहते राजा जी सदा न्याय का राज करो, लालच में आके कदे अन्याय ना करो, सारी जनता नु सुख दियो, जिन्नी भी तुहाडी प्रजा है सारियां नु सुखी करो, ते सतनाम दा सिमरन आप करिया करो, अपनी जनता नु भी ये सिमरन करन दा होका दियो, इस सिमरन दे नाल ही सारे सुखी होणगे, ते सत संगत तुसी आप भी करिया करो, प्रजा नु भी करवाया करो, सतसंगत विच वासा करन नाल मन अति निर्मल हो जांदा है, ते प्राणी फिर अंत नूं परम गति पाउंदा है। ये उपदेश दे के महाराज जी उत्थों चल पैंदे हन ते लाहौर नूं आउंदे हन, जम्मू तों लाहौर नूं। रस्ते विच एक वनजारियां दा पिंड आउंदा है। वनजारा एक जात है जो आज भी इंडिया विच है, जिस तरह अपनी जातां हन इस तरह उन्हां दी जात ही वनजारा है। वनजारियां दा पिंड आया ते महाराज जी होरां उस पिंड तों बाहर आसन ला लिया, एक पूरा दिन बैठे रहे, कोई नहीं आया। अगले दिन जो वनजारियां दे पिंड दा जो मुखी सी उस दे घर लड़के ने जन्म लिया। पहला उसकी कोई संतान नहीं सी, लड़का आन ते सारा नगर उसनू वधाइयां देन गया, बहुत खुशियां कीतियां गईयां, मठियाइयां वंडियां गईयां, लाल गुलाल सारियां ते तूड़े गए, जिस तरह होली खेडी जाती है, सारियां ने बहुत हासा की हास विलास खुशियां कीतियां। ते मरदाना शाम हो गई, मरदाना कहिंदा ये किन्ने हंकारी लोग हैं, वधाइयां लै लै के हंकार नाल भरी जांदे हन, आप प्रभु इन्हां दे पास आया है ते ये पछाणदे ही नहीं, इन्हां दे किड्डे माड़े भाग हन। महाराज जी कहिंदे मरदाने ये जिहड़ा लड़का पैदा होया है ये इसने कर्जा लेना है इस वनजारे मुखी कोलों, ते ये सारा खर्चा करवा रहा है उसका, सुबह होने तक उसका कर्जा पूरा हो जाना है ते फिर उसने चले जाना है, उसकी मौत हो जानी है, क्योंकि उसका इस नाल लेन देन खत्म हो जाना, बराबर हो जाना। पर क्योंकि ये अज्ञानता विच उस बच्चे नूं अपना समझ रहे हैं, अपना बना लिया है, वो ते प्रभु दा सी, अपना बना लिया है, तो जदों उसकी मौत होएगी तो बहुत दुखी होंगे। तो फिर महाराज जी होर वचन किया कि मरदाने रबाब फड़, तो शब्द उचारिया बहुत बिर एकाग्र बिरती नाले सुनना जी शब्द सारा। मरदाना रबाब बजाउंदा है ते महाराज जी शब्द पढ़ते हैं। श्री